ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨਾ ਗੁਣ ਗੋਬਿੰਦ ਗਾਇਓ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਲੜੀਵਾਰ ਕਥਾ ਵਿਚ ਅੱਜ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਜੋ ਕਿ 1426 ਅੰਗ ਤੋਂ ਸ਼ੁਰੂ ਹਨ ਗੁਰੂ ਕਿਰਪਾ ਸਦਕਾ ਵਿਚਾਰ ਕੀਤੀ ਜਾਵੇਗੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਖਾਲਸੇ ਪੰਥ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਰੱਬੀ ਅਰਥਾਂ ਦੀ ਦਾਤ ਬਖਸ਼ੀ ਹੈ। ਸੋ ਮਹਾਰਾਜ ਸਾਹਿਬ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਸ਼ਬਦ ਦੀ ਕਲਾ ਵਰਤਾਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੈਰਾਗਮਈ ਆਨੰਦਮਈ ਸਲੋਕ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਤੋਂ ਅਨੇਕ ਸਰਵ ਵਿਆਪਕ ਸਰਵ ਪ੍ਰਕਾਸ਼ਕ ਜੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਮੰਗਲਾਚਰਨ ਕੀਤਾ ਹੈ ਮਹਾਰਾਜ ਦਸਮ ਪਾਤਸ਼ਾਹ ਨੇ। ਸਲੋਕ ਮਹੱਲਾ ਨਾਵਾਂ ਅੱਗੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਹਨ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਐ ਭੁੱਲੇ ਹੋਏ ਮਨੁੱਖ, ਐ ਭਟਕੇ ਹੋਏ ਮਨ, ਤੂੰ ਇੱਥੇ ਆਉਣ ਦਾ ਤੈਨੂੰ ਲਾਭ ਕੀ ਹੋਇਆ? ਤੂੰ ਆਪਣਾ ਜੀਵਨ ਵਿਅਰਥ ਹੀ ਗਵਾ ਲਿਆ ਹੈ। ਜਿਸ ਵਾਸਤੇ ਤੈਨੂੰ ਜੀਵਨ ਮਿਲਿਆ ਸੀ ਉਹ ਕਾਰਜ ਤੂੰ ਕੀਤਾ ਹੀ ਨਹੀਂ ਹੈ। ਉਹ ਕਾਰਜ ਹੈ ਗੋਬਿੰਦ ਦੇ ਗੁਣ ਗਾਉਣੇ। ਗੁਣ ਦਾ ਮਤਲਬ ਕੀ ਹੈ? ਗੁਣ ਦਾ ਮਤਲਬ ਹੈ ਉਪਕਾਰ। ਅਕਾਲ ਪੁਰਖ ਵੱਲੋਂ ਜੋ ਸਾਨੂੰ ਬਖਸ਼ਿਸ਼ਾਂ ਕੀਤੀਆਂ ਹੋਈਆਂ ਹਨ, ਕਿੰਨੀਆਂ ਅਣਗਿਣਤ ਚੀਜ਼ਾਂ ਜਿਹੜੀਆਂ ਹਨ ਉਹ ਮਨੁੱਖ ਨੂੰ ਦਿੱਤੀਆਂ ਹਨ। ਕਹਿੰਦੇ ਉਹਦੇ ਤੂੰ ਗੁਣ ਕਦੀ ਗਾਏ ਨਹੀਂ ਜਿਨ੍ਹੇ ਤੇਰੇ ਵਾਸਤੇ ਇੰਨਾ ਕੁਝ ਬਣਾਇਆ। ਫਿਰ ਉਹਦੇ ਗੁਣ ਮਹਾਰਾਜ ਜੀ ਕਿੱਥੋਂ ਗਾਈਏ? ਕਹਿੰਦੇ ਸਾਰੀ ਬਾਣੀ ਉਹਦੇ ਗੁਣ ਹੈ। ਸਾਰੀ ਬਾਣੀ ਨੂੰ ਗਾਈਏ ਤੇ ਸਾਰੀ ਬਾਣੀ ਵਿਚ ਉਹਦੇ ਗੁਣ ਹੀ ਗਾਏ ਜਾ ਰਹੇ ਹਨ, ਪਰ ਤੂੰ ਨਹੀਂ ਗਾਏ। ਆਪਣੇ ਜਨਮ ਨੂੰ ਅਕਾਲਥ ਵਿਅਰਥ ਵਿਚ ਹੀ ਗਵਾ ਲਿਆ ਹੈ। ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਕਹਿੰਦੇ ਹੇ ਮੇਰੇ ਮਨਾ ਹਰੀ ਦਾ ਭਜਨ ਕਰ। ਮਹਾਰਾਜ ਕਿਵੇਂ ਕਰੀਏ? ਜਿਹ ਬਿਦ ਜਿਸ ਤਰੀਕੇ ਨਾਲ ਜਲ ਕਉ ਮੀਨ, ਜਿਵੇਂ ਮੱਛੀ ਤੇ ਪਾਣੀ ਨਾਲ ਸੰਬੰਧਿਤ ਹੈ। ਇੱਥੇ ਥੋੜਾ ਜਿਹਾ ਰੁਕਾਂਗੇ। ਇਸ ਤਰ੍ਹਾਂ ਗੁਣ ਗਾ ਕਿ ਜਿਵੇਂ ਮੱਛੀ ਸਦਾ ਹੀ ਪਾਣੀ ਵਿਚ ਰਹਿੰਦੀ ਹੈ, ਜਨਮ ਵੀ ਪਾਣੀ ਵਿਚ, ਵੱਡੀ ਵੀ ਪਾਣੀ ਵਿਚ ਹੋਈ, ਵਿਆਹੀ ਵੀ ਪਾਣੀ ਵਿਚ ਗਈ, ਬੱਚੇ ਵੀ ਪਾਣੀ ਵਿਚ, ਮਰੀ ਵੀ ਪਾਣੀ ਵਿਚ। ਜੇ ਫੜੀ ਗਈ ਕੋਈ, ਚਲੋ ਫੜੀ ਗਈ, ਉਹ ਬਾਹਰ ਆ ਕੇ ਮਰ ਗਈ, ਪਰ ਜੇ ਕੋਈ ਨਾ ਫੜੀ ਜਾ ਉਹਨੇ ਤਾਂ ਉੱਥੇ ਮਰਨਾ। ਭਾਵ ਸਾਰਾ ਜੀਵਨ ਪਾਣੀ ਦੇ ਵਿਚ ਹੀ ਹੈ। ਤੂੰ ਵਾਹਿਗੁਰੂ ਦੇ ਵਿਚ ਰਹੋ, ਜਿਵੇਂ ਮੱਛੀ ਪਾਣੀ ਦੇ ਵਿਚ ਰਹਿੰਦੀ ਹੈ, ਤੂੰ ਉਹਦੇ ਤੋਂ ਕਦੀ ਬਾਹਰ ਜਾਇਆ ਹੀ ਨਾ ਕਰ, 24 ਘੰਟੇ ਉਹਦੇ ਵਿਚ ਹੀ ਰਿਹਾ ਕਰ। ਤੇਰਾ ਜਾਗਣਾ, ਪ੍ਰਸ਼ਾਦਾ ਛਕਣਾ, ਕੰਮ ਕਰਨਾ, ਰੋਟੀ ਖਾਣੀ, ਇਸ ਤਰ੍ਹਾਂ ਤੂੰ ਸਿਮਰਨ ਕਰ ਉਹਦਾ। ਇਕ ਦੂਜੇ ਅਰਥ ਸਨ ਮਹਾਤਮਾ ਤੋਂ ਸੁਣੇ ਸਨ, ਉਹ ਵੀ ਸਾਂਝੇ ਕਰ ਦੇਣਾ, ਲਿਖੇ ਤਾਂ ਨਹੀਂ ਮਿਲੇ ਕਿਤੇ। ਉਹ ਕਹਿੰਦੇ ਸੀ ਕਿ ਮੱਛੀ ਜਿਹੜੀ ਹੈ ਪਾਣੀ ਦੇ ਵਿਚ ਰਹਿੰਦੀ ਏ, ਪਰ ਪਾਣੀ ਨੂੰ ਪੀ ਨਹੀਂ ਸਕਦੀ। ਪਾਣੀ ਪੀਣ ਵਾਸਤੇ ਉਹਨੂੰ ਇਸ ਤਰ੍ਹਾਂ ਪਲਟਾ ਮਾਰਨਾ ਪੈਂਦਾ, ਪੁੱਠੀ ਹੋਣਾ ਪੈਂਦਾ, ਕਿਉਂਕਿ ਉਹਦੇ ਗਲੇ ਦੇ ਵਿਚ 2 ਸੁਰਾਖ ਹੁੰਦੇ ਨੇ, ਮੂੰਹ ਵਿਚੋਂ ਪਾਣੀ ਜਿਹੜਾ ਆਉਂਦਾ ਨਾਲੋ ਨਾਲ ਉਹਨਾਂ ਵਿਚੋਂ ਬਾਹਰ ਨਿਕਲੀ ਜਾਂਦਾ, ਅੰਦਰ ਨਹੀਂ ਜਾਂਦਾ ਉਹਦੇ ਪੇਟ ਦੇ, ਜਿਹਦੇ ਕਰਕੇ ਉਹਦੀ ਪਿਆਸ ਨਹੀਂ ਜਾਂਦੀ। ਜਦੋਂ ਪਲਟ ਕੇ ਪੁੱਠੀ ਹੋ ਜਾਂਦੀ ਹੈ ਤਾਂ ਉਸੇ ਵੇਲੇ ਪਾਣੀ ਅੰਦਰ ਚਲਾ ਜਾਂਦਾ, ਉਹਦੀ ਪਿਆਸ ਬੁੱਝ ਜਾਂਦੀ। ਕਹਿੰਦੇ ਤੂੰ ਰਹਿੰਦਾ ਮੱਛੀ ਵਾਂਗੂ ਰੱਬ ਦੇ ਵਿਚ ਹੀ, ਰੱਬ ਕਿਤੇ ਦੂਰ ਨਹੀਂ, ਪਰ ਜਿਵੇਂ ਮੱਛੀ ਸਿੱਧੀ ਹੋਣ ਕਰਕੇ ਉਹ ਪਾਣੀ ਉਹਦੇ ਅੰਦਰ ਨਹੀਂ ਜਾਂਦਾ, ਤੈਨੂੰ ਵੀ ਪਰਮਾਤਮਾ ਨਹੀਂ ਦਿਸਦਾ। ਜੇ ਤੂੰ ਵੀ ਆਪਣੇ ਮਨ ਨੂੰ ਪਲਟਾ ਦੇਗਾ, ਸੰਸਾਰ ਵੱਲੋਂ ਪਲਟਾ ਕੇ ਗੁਰੂ ਵੱਲ ਕਰ ਦੇਗਾ, ਤੇ ਉਸੇ ਵੇਲੇ ਪਰਮਾਤਮਾ ਦੇ ਤੈਨੂੰ ਦਰਸ਼ਨ ਹੋ ਜਾਣਗੇ। ਜਦੋਂ ਪਲਟਾ ਖਾਏਗਾ ਤੂੰ ਪੁੱਠਾ ਹੋਏਗਾ, ਜਿੱਧਰ ਤੂੰ ਮੂੰਹ ਕੀਤਾ ਹੋਇਆ, ਸਾਰੀ ਉਮਰ ਰੋ ਭਾਵੇਂ ਪਰਮਾਤਮਾ ਦੇ ਵਿਚ, ਤੈਨੂੰ ਪਰਮਾਤਮਾ ਨੇ ਨਹੀਂ ਦਿਸਣਾ। ਉਦੋਂ ਨਜ਼ਰ ਆਉਣਾ ਜਦੋਂ ਤੂੰ ਮੱਛੀ ਵਾਂਗੂ ਪਲਟਾ ਖਾਧਾ, ਮੀਨ ਕੀ ਚੱਪਲ ਜਿਉਂ ਜੁਗਤ ਮਨ ਰੱਖੀਐ, ਇਹ ਵੀ ਸ਼ਬਦ ਆਉਂਦਾ। ਜਿਹੜੀ ਉਹਦੀ ਚੰਚਲਤਾ ਦੇ ਨਾਲ ਉਹ ਚੱਪਲ ਪੁੱਠੀ ਹੁੰਦੀ ਹੈ, ਉਹਦੇ ਨਾਲ ਉਹ ਜੁਗਤੀ ਹੈ ਮਿਲਣ ਦੀ ਪਰਮਾਤਮਾ ਨੂੰ। ਵਿਖਿਅਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਐ ਮੂਰਖ ਮਨੁੱਖ, ਕਿੱਧਰ ਤੂੰ ਵਿਖਿਅਨ ਵਿਕਾਰਾਂ ਦੇ ਵਿਚ ਸਾਰਾ ਦਿਨ ਰਚਿਆ ਰਹਿੰਦਾ, ਸਾਰੀ ਉਮਰ ਤੈਨੂੰ ਵਿਕਾਰਾਂ ਦੇ ਵਿਚ ਰਚਿਆਂ ਨੂੰ ਲੰਘ ਗਈ। ਕਦੀ ਤੂੰ ਪਦਾਰਥ ਤੋਂ ਉਦਾਸ ਹੋਇਆ ਹੀ ਨਹੀਂ, ਕਦੀ ਇਹਦੇ ਤੋਂ ਤੇਰਾ ਮਨ ਅੱਕੇ ਨਹੀਂ, ਤਾਂ ਕਿ ਤੂੰ ਨਾਮ ਵਾਲੇ ਪਾਸੇ, ਬਾਣੀ ਵਾਲੇ ਪਾਸੇ ਜਾ ਸਕੇ। ਕਹੋ ਨਾਨਕ ਭਜ ਹਰਮਨਾ, ਪਰੈ ਨਾ ਜਮ ਕੀ ਫਾਸ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹੇ ਮੇਰੇ ਮਨ, ਹੇ ਗੁਰੂ ਕੇ ਸਿੱਖ, ਹਰੀ ਦਾ ਭਜਨ ਕਰ, ਤੈਨੂੰ ਫਿਰ ਜਮਾਂ ਦੀ ਫਾਂਸੀ ਨਹੀਂ ਪਏਗੀ, ਜਮਾਂ ਦੀ ਫਾਂਸੀ ਤੋਂ ਬਚ ਜਾਏਗਾ। ਤਰਨਾ ਪੋ ਇਉ ਹੀ ਗਯੋ, ਲਿਓ ਜਰਾ ਤਨ ਜੀਤ। ਤਰਨ ਮੈਨੇ ਜਵਾਨੀ, ਜਵਾਨੀ ਤੇਰੀ ਇਸ ਤਰ੍ਹਾਂ ਹੀ ਗੁਜ਼ਰ ਗਈ, ਕਿਉਂਕਿ ਜਵਾਨੀ ਦੇ ਵਿਚ ਕਦੀ ਤੂੰ ਸੋਚੀ ਨਹੀਂ, ਕਿ ਕਦੀ ਖਿਆਲ ਹੀ ਨਹੀਂ ਆਇਆ ਕਿ ਨਾਮ ਵੀ ਜਪਣਾ ਚਾਹੀਦਾ ਹੈ। ਜਵਾਨੀ ਦੇ ਰਸਾਂ ਵਿਚ ਹੀ ਫਸਿਆ ਰਿਹਾ, ਐਵੇਂ ਬੀਤ ਗਿਆ, ਤੇ ਹੌਲੀ ਹੌਲੀ ਬੁਢੇਪੇ ਨੇ ਸਰੀਰ ਨੂੰ ਜਿੱਤ ਲਿਆ। ਹੁਣ ਗੋਡੇ ਪੀੜ ਹੁੰਦੇ ਨੇ, ਅੱਖਾਂ ਚੋਂ ਪਾਣੀ ਵਗਦਾ, ਕੰਨਾਂ ਤੋਂ ਸੁਣੀਦਾ ਨਹੀਂ, ਸਰੀਰ ਕਮਜ਼ੋਰ ਹੋ ਗਿਆ। ਕਹੋ ਨਾਨਕ ਭਜ ਹਰਮਨਾ, ਔਦ ਜਾਤ ਹੈ ਬੀਤ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹੇ ਮੇਰੇ ਮਨ, ਹਰੀ ਦਾ ਭਜਨ ਕਰ ਲੈ, ਉਮਰ ਬੀਤਦੀ ਜਾਂਦੀ ਹੈ, ਜਿਵੇਂ ਜਵਾਨੀ ਗਈ ਹੈ ਬੁਢੇਪੇ ਨੇ ਵੀ ਚਲੇ ਜਾਣਾ ਹੈ। ਅੱਗੇ ਫਿਰ ਬੁਢੇਪੇ ਤੋਂ ਅੱਗੇ ਹੋਰ ਕੋਈ ਨਵੀਂ ਅਵਸਥਾ ਤੇ ਆਉਣ ਨਹੀਂ ਲੱਗੀ, ਅੱਗੇ ਤੇ ਧਰਮਰਾਜ ਵਾਲੀ ਹੋਈ ਹੈ, ਇਹਦੇ ਤੋਂ ਅੱਗੇ ਕਿੱਥੇ ਜਾਏਗਾ। ਕਹਿੰਦੇ ਬਿਰਧ ਭਇਓ ਸੂਜੈ ਨਹੀਂ, ਕਾਲ ਪਹੁੰਚਿਓ ਆਣ। ਕਹਿੰਦੇ ਜਦੋਂ ਬੁੱਢਾ ਹੋ ਗਿਆ, ਹੁਣ ਬੁਢੇਪਾ ਆ ਗਿਆ ਹੈ, ਹੁਣ ਸੁੱਝਦਾ ਕੁਝ ਨਹੀਂ, ਨਾ ਦਿਸਦਾ, ਨਾ ਸੁਣਦਾ, ਨਾ ਕੁਝ ਬੋਲਿਆ ਜਾਂਦਾ ਚੱਜ ਦੇ ਨਾਲ, ਅਜੇ ਵੀ ਤੈਨੂੰ ਸੋਝੀ ਨਹੀਂ ਆਈ, ਜੀਵਨ ਦੀ ਸਹੀ ਸੋਝੀ ਦਾ ਅਜੇ ਵੀ ਪਤਾ ਨਹੀਂ ਲੱਗਾ, ਅਜੇ ਵੀ ਕਾਲ ਤੇਰੇ ਸਿਰ ਤੇ ਉੱਤੇ ਆਣ ਕੇ ਪਹੁੰਚ ਗਿਆ, ਮੌਤ ਤੇਰੇ ਸਿਰ ਤੇ ਖੜੀ ਹੈ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਹੇ ਕਮਲੇ ਮਨੁੱਖ, ਹੇ ਕਮਲਿਆ, ਕਿਉਂ ਨਹੀਂ ਪਰਮੇਸ਼ਰ ਦਾ ਭਜਨ ਕਰਦਾ, ਭਗਵਾਨ ਦਾ? ਜਾਂ ਇੱਕ ਜਵਾਨ ਬੰਦੇ ਨੂੰ ਕਹਿ ਰਹੇ ਨੇ ਆ ਵੇਖ ਤੇਰੇ ਸਾਹਮਣੇ ਕਿੰਨੇ ਬਜ਼ੁਰਗ ਹੋ ਗਏ, ਹੁਣ ਇਨ੍ਹਾਂ ਤੋਂ ਜਪਿਆ ਨਹੀਂ ਜਾਂਦਾ, ਗੁਟਕਾ ਸਾਹਿਬ ਦੇ ਅੱਖਰ ਨਹੀਂ ਦਿਸਦੇ, ਇਨ੍ਹਾਂ ਵੱਲੋਂ ਵੇਖ ਲੈ ਤੂੰ ਕਿਉਂ ਨਹੀਂ ਭਗਵਾਨ ਦਾ ਭਜਨ ਕਰਦਾ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਇਹ ਜਿਹੜਾ ਧਨ ਦਾਰਾ ਇਸਤਰੀ ਤੇ ਸੰਪਤੀ ਪ੍ਰਾਪਰਟੀ ਸਾਰੀ ਹੈ, ਜੋ ਕੁਝ ਸਾਰਾ ਕੁਝ ਹੈ, ਜਿਹਨੂੰ ਤੂੰ ਆਪਣੀ ਕਰਕੇ ਸਮਝਣਾ ਕਿ ਮੇਰੀ ਹੈ, ਪਰ ਇਹ ਅਗਿਆਨ ਕਰਕੇ ਤੈਨੂੰ ਲੱਗਦਾ, ਤੈਨੂੰ ਅਸਲੀਅਤ ਦਾ ਪਤਾ ਨਹੀਂ ਕਿ ਇਨ ਮੈਂ ਕੁਛ ਸੰਗੀ ਨਹੀਂ ਨਾਨਕ ਸਾਚੀ ਜਾਣ। ਇਸ ਗੱਲ ਨੂੰ ਯਕੀਨਨ ਸੱਚੀ ਗੱਲ ਜਾਣ, ਭਰੋਸੇ ਨਾਲ ਗੱਲ ਸਮਝ ਲੈ, ਇਨ੍ਹਾਂ ਦੇ ਵਿਚੋਂ ਤੇਰੇ ਨਾਲ ਜਾਣ ਵਾਲੀ ਕੋਈ ਵੀ ਚੀਜ਼ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਪਤੇ ਤੇ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਜੇ ਤੂੰ ਪਤਿਤ ਵੀ ਹੋ ਗਿਆ, ਜੇ ਤੂੰ ਪਾਪ ਵੀ ਕਰ ਲਏ ਹਨ, ਤਾਂ ਵਾਹਿਗੁਰੂ ਦੀ ਸ਼ਰਨ ਵਿਚ ਪਾਓ, ਉਧਾਰ ਕਰ ਲੈਂਦਾ ਹੈ। ਉਹ ਡਰਾਂ ਨੂੰ ਭੈ ਹਰਨ ਹਰ ਲੈਣ ਵਾਲਾ ਹੈ, ਦੂਰ ਕਰਨ ਵਾਲਾ ਹੈ। ਹਰ ਅਨਾਥ ਕੇ ਨਾਥ, ਬੇਆਸਰਿਆਂ ਦਾ ਆਸਰਾ ਹੈ। ਕਹੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਉਹਨੂੰ ਇਸ ਤਰ੍ਹਾਂ ਦਾ ਜਾਣੋ, ਇਸ ਤਰ੍ਹਾਂ ਸਮਝ ਤੇਰੇ ਨਾਲ ਹੀ ਸਦਾ ਉਹਦਾ ਵਾਸਾ ਹੈ, ਤੇਰੇ ਕੋਲ ਹੀ ਸਦਾ ਵਸਦਾ ਹੈ, ਉਹਨੂੰ ਨਾਲ ਸਮਝ। ਤਨ ਧਨ ਜੇ ਤੋ ਕਹੋ ਦਿਓ ਤਾਂ ਸਿਓ ਨਿਹੋ ਨਾ ਕੀਨ। ਜਿਨ੍ਹੇ ਤੈਨੂੰ ਸਰੀਰ ਦਿੱਤਾ ਹੈ, ਜਿਨ੍ਹੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ ਹੈ, ਕਦੀ ਉਹਦੇ ਨਾਲ ਤੂੰ ਮੋਹ ਹੀ ਨਹੀਂ ਪਾਇਆ, ਕਦੀ ਉਹਦੇ ਨਾਲ ਤੂੰ ਪਿਆਰ ਹੀ ਨਹੀਂ ਕੀਤਾ, ਕਿੱਡਾ ਬੇਵਕੂਫ ਹੈ। ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਹੇ ਕਮਲੇ ਮਨੁੱਖ, ਹੁਣ ਬੁਢੇਪਾ ਆ ਗਿਆ, ਜਦੋਂ ਹੁਣ ਕਿਉਂ ਦੀਨ, ਜਦੋਂ ਕਮਜ਼ੋਰ ਹੋ ਗਿਆ ਹੁਣ ਕਿਉਂ ਡੋਲਣਾ, ਹੁਣ ਡੋਲਣ ਦਾ ਕੀ ਲਾਭ ਹੈ। ਜਦੋਂ ਤਾਕਤ ਸੀ ਉਦੋਂ ਤੇ ਪੁੱਠੀਆਂ ਛਾਲਾਂ ਮਾਰਦਾ ਸੀ, ਉਦੋਂ ਤੇ ਕਹਿੰਦਾ ਸੀ ਪਾਠ ਕਰਨਾ ਹੈ ਤੇ ਭਾਈਆਂ ਦਾ ਕੰਮ ਹੁੰਦਾ, ਮੇਰਾ ਤੇ ਹੈ ਹੀ ਨਹੀਂ, ਹੁਣ ਕਿਉਂ ਡੋਲਣਾ। ਕਹਿੰਦੇ ਤਨ ਧਨ ਸੰਪੈ ਸੁਖ ਦੀਓ ਅਰ ਜਿਹੇ ਨੀਕੇ ਧਾਮ। ਜਿਸ ਵਾਹਿਗੁਰੂ ਨੇ ਤਨ ਧਨ ਸੰਪਤੀ ਸੁਖ ਤੇ ਨੀਕੇ ਸੋਹਣੇ ਧਾਮ ਸੋਹਣੇ ਮਕਾਨ ਘਰ ਕੋਠੀਆਂ ਦਿੱਤੇ ਹਨ, ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹੇ ਮੇਰੇ ਮਨਾ ਧਿਆਨ ਨਾਲ ਸੁਣ, ਤੂੰ ਰਾਮ ਨੂੰ ਕਿਉਂ ਨੀ ਸਿਮਰਦਾ, ਕਾਹੇ ਨਾ ਰਾਮ, ਕਿਉਂ ਨੀ ਸਿਮਰਨ ਕਰਦਾ ਵਾਹਿਗੁਰੂ ਦਾ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ। ਸਾਰੇ ਸੁਖਾਂ ਦਾ ਦਾਤਾ ਦੇਣ ਵਾਲਾ ਇੱਕੋ ਵਾਹਿਗੁਰੂ ਹੈ, ਹੋਰ ਕੋਈ ਵੀ ਹੈ ਨੀ ਜਿਹੜਾ ਤੈਨੂੰ ਸੁਖੀ ਕਰ ਸਕੇ। ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹੇ ਮੇਰੇ ਮਨਾ ਧਿਆਨ ਨਾਲ ਸੁਣ, ਉਹਦਾ ਸਿਮਰਨ ਕਰਨ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ। ਜਿਹਦਾ ਸਿਮਰਨ ਕਰਨ ਦੇ ਨਾਲ ਉੱਚੀ ਅਵਸਥਾ ਪ੍ਰਾਪਤ ਕਰ ਲਈ ਦੀ ਗਤ, ਹੇ ਮਿੱਤਰ ਤੂੰ ਉਹਦਾ ਭਜਨ ਕਰ, ਉਹਦਾ ਸਿਮਰਨ ਕਰ ਹੇ ਦੋਸਤ। ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨੀਤ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਤੇਰੀ ਉਮਰ ਹਰ ਰੋਜ਼ ਘਟਦੀ ਜਾ ਰਹੀ ਹੈ, ਇੱਕ ਇੱਕ ਦਿਨ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ। ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਇਹ ਸਰੀਰ ਜਿਹੜਾ ਪੰਜ ਤੱਤਾਂ ਦਾ ਰਚਿਆ ਹੈ ਅਕਾਲ ਪੁਰਖ ਵਾਹਿਗੁਰੂ ਨੇ, ਤੂੰ ਸਿਆਣਾ ਹੈ, ਪੜਿਆ ਹੋਇਆ, ਔਰ ਤੈਨੂੰ ਇਸ ਗੱਲ ਦਾ ਪਤਾ ਵੀ ਹੈ, ਪਰ ਇਹ ਪਤਾ ਤੈਨੂੰ ਨਹੀਂ, ਇਨ੍ਹਾਂ ਤੇ ਹੈ ਵੀ ਪੰਜਾਂ ਤੱਤਾਂ ਦਾ ਰਚਿਆ, ਅਗਲਾ ਪਤਾ ਤੈਨੂੰ ਨਹੀਂ ਹੈ। ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਜਿਹਦੇ ਤੋਂ ਪੈਦਾ ਹੋਇਆ ਹੈ ਉਹਦੇ ਵਿਚ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਲੀਨ ਹੋ ਜਾਣਾ, ਉਹਦੇ ਵਿਚ ਹੀ ਪੰਜਾਂ ਤੱਤਾਂ ਵਿਚ ਮਿੱਟੀ ਵਿਚ ਮਿੱਟੀ ਹੋ ਜਾਣਾ ਇਹਨੇ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਹਰ ਇੱਕ ਘਟ ਘਟ ਵਿਚ ਹਰ ਇੱਕ ਥਾਂ ਤੇ ਹਰ ਜੂ ਹਰੀ ਵਾਹਿਗੁਰੂ ਵਸਦੇ ਹਨ, ਇਹ ਗੱਲ ਸੰਤ ਜਨਾਂ ਨੇ ਪੁਕਾਰ ਕੇ ਕਹੀ ਹੈ। ਕਹੁ ਨਾਨਕ ਤੇਹ ਭਜ ਮਨਾ ਭਉ ਨਿਧ ਉਤਰ ਹੈ ਪਾਰ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਉਸ ਵਾਹਿਗੁਰੂ ਦਾ ਭਜਨ ਕਰ ਜਿਹਦਾ ਭਜਨ ਕਰਨ ਦੇ ਨਾਲ ਡਰ ਦੇ ਸਮੁੰਦਰ ਤੋਂ ਪਾਰ ਹੋ ਜੀਦਾ, ਵਿਕਾਰਾਂ ਦੇ ਸਮੁੰਦਰ ਤੋਂ ਪਾਰ ਹੋ ਜੀਦਾ। ਸੁਖ ਦੁਖ ਜੇ ਪਰ ਸਹਿ ਨਹੀਂ ਲੋਭ ਮੋਹ ਅਭਿਮਾਨ। ਜਿਹਨੂੰ ਜਿਸ ਵਾਹਿਗੁਰੂ ਦੇ ਜਿਸ ਜੀਵ ਦੇ ਅੰਦਰ ਜਿਸ ਜੀਵ ਦੇ ਜਿਸ ਗੁਰਮੁਖ ਦੇ ਜੀਵਨ ਵਿਚ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ, ਸੁਖ ਦੇ ਦੁੱਖ ਜਿਹਦੇ ਵਾਸਤੇ ਇੱਕੋ ਹੋ ਜਾਂਦੇ, ਉਹਨੂੰ ਪਰਸਦੇ ਨਹੀਂ, ਪ੍ਰਭਾਵਿਤ ਨਹੀਂ ਕਰਦੇ, ਲੋਭ ਮੋਹ ਤੇ ਅਭਿਮਾਨ ਹੰਕਾਰ ਉਹਨੂੰ ਪੁੰਦੇ ਨਹੀਂ, ਉਹਦੇ ਤੇ ਅਸਰ ਨਹੀਂ ਕਰਦੇ। ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਹੇ ਮੇਰੇ ਮਨਾ, ਜੇ ਇਸ ਤਰ੍ਹਾਂ ਦਾ ਗੁਰਮੁਖ ਮਿਲ ਜਾਏ ਤੇ ਉਹਨੂੰ ਭਗਵਾਨ ਦੀ ਮੂਰਤ ਹੀ ਸਮਝ, ਭਗਵਾਨ ਦਾ ਰੂਪ ਹੀ ਸਮਝ। ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾਨ। ਜਿਹਦੇ ਵਾਸਤੇ ਕੋਈ ਉਹਦੀ ਵਡਿਆਈ ਕਰੇ ਤਾਂ ਕੋਈ ਫਰਕ ਨਹੀਂ ਪੈਂਦਾ, ਨਿੰਦਿਆ ਕਰੇ ਤਾਂ ਕੋਈ ਫਰਕ ਨਹੀਂ ਪੈਂਦਾ। ਸੋਨਾ ਤੇ ਲੋਹਾ ਜਿਹਦੇ ਵਾਸਤੇ ਇੱਕੋ ਬਰਾਬਰ ਹਨ। ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਐਸੇ ਪੁਰਸ਼ ਨੂੰ ਤੂੰ ਮੁਕਤ ਸਮਝ, ਉਹ ਭਾਵ ਸੰਸਾਰ ਤੋਂ ਮੁਕਤ ਹੋ ਗਿਆ, ਇਸ ਤਰ੍ਹਾਂ ਜਾਣ ਲੈ। ਹਰ ਇੱਕ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ। ਜਿਹਦੇ ਵਿਚ ਖੁਸ਼ੀ ਤੇ ਗਮੀ ਇੱਕੋ ਜਿਹੇ ਹਨ, ਵੈਰੀ ਤੇ ਮਿੱਤਰ ਜਿਹਦੇ ਬਿਲਕੁਲ ਬਰਾਬਰ ਲੱਗਦੇ ਹਨ ਜਿਸ ਨੂੰ। ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਹੇ ਮੇਰੇ ਮਨਾ ਧਿਆਨ ਨਾਲ ਸੁਣ, ਇਹ ਲੱਛਣ ਜਿਹੜੇ ਹਨ ਮੁਕਤ ਪੁਰਸ਼ ਦੇ ਹਨ, ਬ੍ਰਹਮ ਗਿਆਨੀ ਦੇ ਹਨ। ਭੈ ਕਾਹੂ ਕਹੋ ਦੇਤ ਨਹਿ ਨਹਿ ਭੈ ਮਾਨ ਧਿਆਨ। ਇਹ ਵੀ ਉਹੀ ਲੱਛਣ ਹਨ ਮੁਕਤ ਪੁਰਸ਼ ਦੇ, ਕਿਸੇ ਨੂੰ ਨਾ ਡਰ ਦੇਣਾ ਤੇ ਨਾ ਕਿਸੇ ਦੇ ਡਰ ਦੇ ਥੱਲੇ ਪ੍ਰਭਾਵਿਤ ਹੋਣਾ। ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਉਸ ਨੂੰ ਤੂੰ ਗਿਆਨੀ ਕਹਿ ਸਕਣਾ, ਗਿਆਨਵਾਨ ਕਹਿ ਸਕਣਾ, ਕਈ ਦਾ ਹੈ ਉਸ ਨੂੰ। ਜਿਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਜਿਨੇ ਸਾਰੀ ਵਿਖਿਆ ਵਿਕਾਰ ਜਿਹੜੀ ਹੈ ਛੱਡ ਦਿੱਤੀ ਹੈ ਔਰ ਜੀਵਨ ਵਿਚ ਵੈਰਾਗ ਧਾਰਨ ਕਰ ਲਿਆ ਹੈ, ਸੰਸਾਰ ਵੱਲੋਂ ਵੈਰਾਗੀ ਹੋ ਗਿਆ, ਵੈਰਾਗ ਦਾ ਭੇਖ ਧਾਰਨ ਕਰ ਲਿਆ, ਭਾਵ ਜਿਨੇ ਵਿਕਾਰ ਛੱਡੇ ਹਨ ਉਹਨੇ ਵੈਰਾਗ ਦਾ ਭੇਖ ਧਾਰਨ ਕਰ ਲਿਆ। ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਥ ਭਾਗ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਹੇ ਮੇਰੇ ਮਨਾ ਸੁਣ, ਉਸ ਬੰਦੇ ਦੇ ਮਨੁੱਖ ਦੇ ਮੱਥੇ ਦੇ ਸੋਹਣੇ ਭਾਗ ਪ੍ਰਗਟ ਹੋ ਆਏ ਹਨ ਜਿਹਨੂੰ ਇਹ ਅਵਸਥਾ ਮਿਲ ਗਈ ਹੈ। ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਜਿਨੇ ਮਾਇਆ ਮਮਤਾ ਛੱਡ ਦਿੱਤੀ ਹੈ ਸਾਰਿਆਂ ਵੱਲੋਂ ਉਦਾਸ ਹੋ ਗਿਆ, ਉਪਰਾਮ ਹੋ ਗਿਆ। ਕਹੋ ਨਾਨਕ ਸੁਣ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ, ਹੇ ਮੇਰੇ ਮਨਾ ਧਿਆਨ ਨਾਲ ਸੁਣ, ਉਹਦੇ ਹਿਰਦੇ ਵਿਚ ਪਾਰ ਬ੍ਰਹਮ ਪਰਮੇਸ਼ਰ ਦਾ ਵਾਸਾ ਸਮਝ ਲੈ। ਜਿਹ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਣ। ਜਿਸ ਪ੍ਰਾਣੀ ਨੇ ਹਉਮੈ ਨੂੰ ਛੱਡਿਆ ਔਰ ਕਰਤਾ ਵਾਹਿਗੁਰੂ ਨੂੰ ਪਛਾਣਿਆ, ਇਹ ਨਹੀਂ ਕਹਿੰਦਾ ਕਿ ਮੈਂ ਕੁਝ ਕੀਤਾ, ਉਹ ਪਛਾਣ ਲੈਂਦਾ ਕੋਈ ਕਰ ਰਿਹਾ, ਹੋਰ ਕੋਈ ਕਰਨ ਵਾਲਾ ਹੈ। ਕਹੁ ਨਾਨਕ ਵਹੁ ਮੁਕਤ ਨਰ ਹੇ ਮਨ ਸਾਚੀ ਮਾਨ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹ ਮੁਕਤ ਪੁਰਸ਼ ਹੈ, ਹੇ ਮੇਰੇ ਮਨ ਇਸ ਗੱਲ ਨੂੰ ਸੱਚੀ ਕਰਕੇ ਮੰਨ ਲੈ। ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਇਸ ਕਲਯੁਗ ਵਿਚ ਹਰੀ ਦਾ ਨਾਮ ਹੀ ਇਕ ਐਸਾ ਹੈ ਜਿਹੜਾ ਡਰ ਨੂੰ ਭੈ ਨਾਸਨ ਦੂਰ ਕਰਨ ਵਾਲਾ ਹੈ, ਦੁਰਮਤ ਭੈੜੀ ਮਤ ਨੂੰ ਹਰਨ ਕਰਨ ਵਾਲਾ, ਖਤਮ ਕਰਨ ਵਾਲਾ ਹੈ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਦਿਨ ਰਾਤ ਕਰਕੇ ਜਿਹੜਾ ਗੁਰਮੁਖ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਨਾਮ ਨੂੰ ਭਜਦਾ ਉਹਦੇ ਸਾਰੇ ਕਾਰਜ ਜਿਹੜੇ ਸਫਲ ਹੋ ਜਾਂਦੇ ਹਨ। ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਹੇ ਭਾਈ, ਇਸ ਜਿਹਵਾ ਦੇ ਨਾਲ ਗੋਬਿੰਦ ਦੇ ਗੁਣ ਉਹਦੇ ਉਪਕਾਰ ਭਜੋ, ਬਾਣੀ ਨੂੰ ਭਜੋ, ਬਾਣੀ ਦਾ ਜਾਪ ਕਰੋ ਤੇ ਕੰਨਾਂ ਦੇ ਨਾਲ ਹਰੀ ਦਾ ਨਾਮ ਸਰਵਣ ਕਰੋ। ਕਹੋ ਨਾਨਕ ਸੁਣ ਰੇ ਮਨਾ ਪਰ ਹੈ ਨਾ ਜਮ ਕਹਿ ਧਾਮ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਜਮਾਂ ਦੇ ਘਰ ਵਿਚ ਨਹੀਂ ਜਾਣਾ ਪਏਗਾ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ। ਜਿਹੜਾ ਪ੍ਰਾਣੀ ਇਸ ਤਰ੍ਹਾਂ ਕਰਦਾ ਗੁਰੂ ਦੀ ਕਿਰਪਾ ਨਾਲ, ਮਮਤਾ ਲੋਭ ਮੋਹ ਹੰਕਾਰ ਇਹਨਾਂ ਨੂੰ ਤਜ ਦਿੰਦਾ, ਦੂਰ ਕਰ ਦਿੰਦਾ ਹੈ। ਕਹੋ ਨਾਨਕ ਆਪਨ ਤਰੈ ਔਰਨ ਲੇ ਤੇ ਉਧਾਰ। ਕਹਿੰਦੇ ਹਨ ਮਹਾਰਾਜ ਉਹ ਆਪ ਵੀ ਤਰਦਾ ਹੈ, ਆਪਣੇ ਸੰਗੀਆਂ ਦਾ ਵੀ ਉਧਾਰ ਕਰ ਲੈਂਦਾ ਹੈ। ਜਉ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਣ। ਜਿਵੇਂ ਰਾਤ ਨੂੰ ਸੁਪਨਾ ਵੇਖੀਦਾ ਸੱਚਾ ਲੱਗਦਾ ਪਰ ਸੱਚਾ ਹੁੰਦਾ ਨਹੀਂ, ਜਿਵੇਂ ਪੇਖਣਾ ਮਦਾਰੀ ਦਾ ਤਮਾਸ਼ਾ ਵੇਖੀਦਾ ਹੁੰਦਾ, ਸਾਹਮਣੇ ਸਾਰਾ ਕੁਝ ਪਿਆ ਹੁੰਦਾ ਪਰ ਸੱਚ ਨਹੀਂ ਹੁੰਦਾ। ਇਸ ਜਗਤ ਨੂੰ ਇਸੇ ਤਰ੍ਹਾਂ ਹੀ ਸਮਝ, ਗਿਆਨ ਅੱਖ ਦੇ ਨਾਲ ਵੇਖ। ਇਨ ਮਹਿ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਸਾਰਾ ਪਸਾਰਾ ਜਿਹੜਾ ਇਨ੍ਹਾਂ ਦੇ ਵਿਚ ਕੁਝ ਵੀ ਸੱਚਾ ਨਹੀਂ ਹੈ, ਭਗਵਾਨ ਤੋਂ ਬਿਨਾਂ ਸਭ ਕੁਝ ਕਬਾੜ ਹੈ, ਝੂਠ ਹੈ। ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਇਹ ਪ੍ਰਾਣੀ ਕੀ ਕਰਦਾ, ਦਿਨ ਰਾਤ ਮਾਇਆ ਵਾਸਤੇ ਭੱਜਦਾ ਦੌੜਦਾ ਡੋਲਦਾ ਰਹਿੰਦਾ ਹਰ ਰੋਜ਼। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਦੇ ਵਿਚ ਕੋਈ ਬਿਰਲਾ ਹੈ ਮਹਾਰਾਜ ਕਹਿੰਦੇ ਜਿਹਦੇ ਚਿੱਤ ਵਿਚ ਨਾਰਾਇਣ ਦੀ ਪ੍ਰੀਤ ਬਣ ਜਾਂਦੀ ਹੈ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ। ਜਿਵੇਂ ਪਾਣੀ ਦੇ ਉੱਤੇ ਬੁਲਬਲਾ ਜਿਹੜੇ ਬੁਲਬਲੇ ਹੁੰਦੇ ਬਣਦੇ ਹਨ ਤੇ ਟੁੱਟਦੇ ਰਹਿੰਦੇ ਹਨ। ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣ ਮੀਤ। ਇਹ ਸੰਸਾਰ ਦੀ ਰਚਨਾ ਇਸ ਤਰ੍ਹਾਂ ਬਣਾਈ ਹੋਈ ਹੈ ਵਾਹਿਗੁਰੂ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੇ ਭਾਈ ਸੁਣ ਮਿੱਤਰ, ਇਸ ਤਰ੍ਹਾਂ ਦਾ ਹੈ ਸੰਸਾਰ। ਪ੍ਰਾਣੀ ਕਛੂ ਨਾ ਚੇਤਈ ਮਦ ਮਾਇਆ ਕਹੇ ਅੰਧ। ਪ੍ਰਾਣੀ ਕੁਝ ਵੀ ਚੇਤੇ ਨਹੀਂ ਕਰਦਾ, ਮਾਇਆ ਦਾ ਐਸਾ ਇਹਨੂੰ ਨਸ਼ਾ ਚੜ ਜਾਂਦਾ, ਉਹਦੇ ਵਿਚ ਅੰਨਾ ਹੋ ਜਾਂਦਾ ਅਗਿਆਨ ਦੇ ਵਿਚ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਇਸ ਤਰ੍ਹਾਂ ਹਰੀ ਦੇ ਭਜਨ ਤੋਂ ਬਿਨਾਂ ਇਹ ਜਮਾਂ ਦੇ ਬੰਦ ਵਿਚ ਫਾਂਸੀ ਫੰਦ ਵਿਚ ਫਸ ਜਾਂਦਾ ਹੈ। ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ। ਕਹਿੰਦੇ ਜੇ ਸਦਾ ਵਾਸਤੇ ਸੁਖ ਚਾਹੁੰਦਾ ਤੇ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਜੀ ਦੀ ਸਰਨ ਲੈ। ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਹ ਗੱਲ ਧਿਆਨ ਨਾਲ ਸੁਣ ਕਿ ਦੁਰਲਭ ਇਹ ਬੜੀ ਮੁਸ਼ਕਲ ਨਾਲ ਲੱਭੀ ਮਨੁੱਖਾ ਦੇ ਹੈ, ਇਹਦੇ ਨਾਲ ਨਾਮ ਜਪ ਲੈ, ਜੀਵਨ ਸਫਲ ਕਰ ਲੈ। ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਨ। ਜਿਹੜੇ ਅਗਿਆਨੀ ਲੋਕ ਤੇ ਮੂਰਖ ਹਨ, ਬਸ ਕੱਲੀ ਮਾਇਆ ਵਾਸਤੇ ਭਜਦੇ ਫਿਰਦੇ ਸਾਰੀ ਉਮਰ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਰੀ ਦੇ ਭਜਨ ਤੋਂ ਬਿਨਾਂ ਇਹ ਜਿਹੜਾ ਜਨਮ ਹੈ ਵਿਰਥ ਦੇ ਵਿਚ ਹੀ ਸਿਰਾਨ ਗੁਜਰੀ ਜਾਂਦਾ ਹੈ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਜਿਹੜਾ ਪ੍ਰਾਣੀ ਦਿਨ ਰਾਤ ਵਾਹਿਗੁਰੂ ਨੂੰ ਭਜਦਾ ਸਿਮਰਨ ਕਰਦਾ ਉਹਨੂੰ ਰਾਮ ਦਾ ਹੀ ਰੂਪ ਜਾਣ, ਵਾਹਿਗੁਰੂ ਦਾ ਰੂਪ ਸਮਝ ਲੈ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਹਰੀ ਵਿਚ ਤੇ ਹਰੀ ਦੇ ਜਨ ਦੇ ਵਿਚ ਕੋਈ ਫਰਕ ਨਹੀਂ ਹੈ, ਇਸ ਗੱਲ ਨੂੰ ਮਹਾਰਾਜ ਕਹਿੰਦੇ ਸੱਚੀ ਕਰਕੇ ਮੰਨ ਲੈ। ਮਨ ਮਾਇਆ ਮੈਂ ਫਦ ਰਹਿਓ ਵਿਸਰਿਓ ਗੋਬਿੰਦ ਨਾਮ। ਇਸ ਤਰ੍ਹਾਂ ਮਨ ਮਾਇਆ ਦੇ ਵਿਚ ਐਸਾ ਫਦਿਆ ਹੋਇਆ ਫਸਿਆ ਹੋਇਆ ਗੋਬਿੰਦ ਦਾ ਨਾਮ ਇਸ ਨੂੰ ਭੁੱਲ ਗਿਆ ਹੈ। ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹਰੀ ਦੇ ਭਜਨ ਤੋਂ ਬਿਨਾ ਜੀਵਨ ਕੌਣੇ ਕਿਹੜੇ ਕੰਮ ਆਉਣਾ, ਕਿਸੇ ਕੰਮ ਨਹੀਂ ਆਉਣਾ। ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ। ਇਹ ਪ੍ਰਾਣੀ ਵਾਹਿਗੁਰੂ ਰਾਮ ਨੂੰ ਚੇਤੇ ਨਹੀਂ ਕਰਦਾ, ਮਾਇਆ ਦੇ ਨਸ਼ੇ ਦੇ ਵਿਚ ਅੰਨਾ ਹੋਇਆ ਫਿਰਦਾ ਹੈ। ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਹਰੀ ਦੇ ਭਜਨ ਤੋਂ ਬਿਨਾ ਫਿਰ ਜਮਾਂ ਦਾ ਫੰਦ ਇਹਨੂੰ ਪੈਂਦਾ ਰਹਿੰਦਾ ਹੈ। ਸੁਖ ਮੈਂ ਬਹੁ ਸੰਗੀ ਭੈ ਦੁਖ ਮੈਂ ਸੰਗ ਨਾ ਕੋਏ। ਕਹਿੰਦੇ ਜਦੋਂ ਇੱਥੇ ਸੰਸਾਰ ਦੇ ਲੋਕਾਂ ਦਾ ਕੀ ਹਾਲਾਤ ਹੈ, ਜਦੋਂ ਸੁਖ ਹੁੰਦਾ ਹੈ ਉਦੋਂ ਬੜੇ ਸੰਗੀ ਬਣ ਜਾਂਦੇ, ਉਦੋਂ ਬੜੇ ਸਾਥੀ ਬਣ ਜਾਂਦੇ ਹਨ, ਪਰ ਜਦੋਂ ਦੁੱਖ ਆਉਂਦਾ ਉਦੋਂ ਕੋਈ ਵੀ ਸੰਗੀ ਨਹੀਂ ਰਹਿੰਦਾ। ਕਹਿੰਦੇ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੂੰ ਹਰੀ ਦਾ ਭਜਨ ਕਰ ਜਿਹੜਾ ਹਰ ਵੇਲੇ ਤੇ ਅੰਤ ਵੇਲੇ ਵੀ ਸਹਾਈ ਹੁੰਦਾ। ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ। ਕਈ ਜਨਮ ਤੈਨੂੰ ਭਟਕਦਿਆਂ ਨੂੰ ਹੋ ਗਏ ਹਨ, ਤੇਰੇ ਉੱਤੋਂ ਮੌਤ ਦਾ ਡਰ ਖਤਮ ਨਹੀਂ ਹੋਇਆ। ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ। ਕਹਿੰਦੇ ਹਨ ਸਤਿਗੁਰੂ ਜੀ ਹਰੀ ਦਾ ਭਜਨ ਕਰ ਤਾਂ ਕਿ ਤੂੰ ਨਿਰਭੈ ਵਾਸ ਟਿਕਾਣਾ ਲੱਭ ਲੈਂਗਾ, ਡਰ ਤੋਂ ਰਹਿਤ ਹੋ ਜਾਏਗਾ। ਯਤਨ ਬਹੁਤ ਮੈਂ ਕਰ ਰਹੇਓ ਮਿਟਿਓ ਨਾ ਮਨ ਕੋ ਮਾਨ। ਕਹਿੰਦੇ ਮੈਂ ਯਤਨ ਬਹੁਤ ਕੀਤੇ ਹਨ, ਮਨ ਦਾ ਮਾਨ ਨੀ ਮਿਟਿਆ, ਬੜੇ ਕਰਮ ਕੀਤੇ ਹਨ। ਦੁਰਮਤ ਸਿਉ ਨਾਨਕ ਫਦਿਓ ਰਾਖ ਲਿਹੋ ਭਗਵਾਨ। ਇਸ ਤਰ੍ਹਾਂ ਭੈੜੀ ਮਤ ਦੇ ਵਿਚ ਦਾਸ ਫਸਿਆ ਹੋਇਆ, ਮਹਾਰਾਜ ਆਪਣੇ ਵੱਲ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਹੇ ਭਗਵਾਨ ਜੀ ਕਿਰਪਾ ਕਰਕੇ ਰੱਖ ਲੋ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਇਹ ਬਚਪਨ ਜਵਾਨੀ ਤੇ ਬੁਢੇਪਾ ਤਿੰਨ ਅਵਸਥਾ ਮੰਨੀਆਂ ਗਈਆਂ ਹਨ ਸਰੀਰ ਦੀਆਂ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਹਿੰਦੇ ਹਨ ਗੁਰੂ ਸਾਹਿਬ ਕਿ ਹਰੀ ਦੇ ਭਜਨ ਤੋਂ ਬਿਨਾਂ ਤਿੰਨੇ ਅਵਸਥਾ ਦਾ ਮਾਣ ਕਰਨਾ ਵਿਅਰਥ ਹੈ, ਝੂਠਾ ਹੈ। ਕਰਨੋ ਹੁਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ। ਜੋ ਕਰਨਾ ਸੀ ਕੰਮ, ਸਿਮਰਨ ਕਰਨਾ ਸੀ, ਉਹ ਤਾਂ ਕੀਤਾ ਨਹੀਂ, ਇਹ ਲੋਭ ਦੇ ਫੰਦੇ ਵਿਚ ਫਸ ਗਿਆ ਹੈ ਮਨੁੱਖ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਹੇ ਅੰਧੇ ਮਨੁੱਖ ਹੁਣ ਕਿਉ ਰੋਈ ਜਾਂਦਾ, ਬੁਢੇਪਾ ਆ ਗਿਆ ਤਾਂ, ਜਾਂ ਹੁਣ ਸਰੀਰ ਕੰਮ ਨਹੀਂ ਦਿੰਦਾ, ਕਈ ਤਾਂ ਬੁਢੇਪੇ ਵਿਚ ਜਪ ਲੈਂਦੇ ਹਨ, ਹੁਣ ਸਮਾਂ ਰਮ ਲੰਘ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੁਣ ਸਰੀਰ ਕੰਮ ਨਹੀਂ ਦਿੰਦਾ, ਕਿਉ ਰੋਂਦਾ ਹੈ। ਮਨ ਮਾਇਆ ਮੈਂ ਰਮ ਰਹੇਓ ਨਿਕਸਤ ਨਾਹਿਨ ਮੀਤ। ਮਨ ਐਸਾ ਮਾਇਆ ਵਿਚ ਫਸਿਆ ਹੋਇਆ ਨਿਕਲਦੇ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲੋ, ਹੇ ਮੀਤ ਨਹੀਂ ਨਿਕਲਦਾ। ਕਿਉਂਕਿ ਨਾਨਕ ਮੂਰਤ ਚਿੱਤਰ ਜਿਉ ਛੱਡਤ ਨਾਹਿਨ ਭੀਤ। ਇਹ ਮਨ ਦੀ ਹਾਲਤ ਐਸੀ ਹੈ ਕਿ ਮਾਇਆ ਵਿਚ ਇਸ ਤਰ੍ਹਾਂ ਫਸਿਆ ਹੋਇਆ ਜਿਵੇਂ ਕਿਸੇ ਕੰਧ ਦੇ ਵਿਚ ਮੂਰਤ ਉੱਕਰੀ ਹੁੰਦੀ ਹੈ, ਉਹ ਮੂਰਤ ਅਲੱਗ ਨਹੀਂ ਹੋ ਸਕਦੀ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਹਾਲਤ ਹੈ ਇਸ ਮਨ ਦੀ, ਕੰਧ ਉਹਨੂੰ ਛੱਡਦੀ ਨਹੀਂ, ਭੀਤ ਜਿਹੜੀ ਹੈ। ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ। ਮਨੁੱਖ ਕੁਝ ਹੋਰ ਚਾਹੁੰਦਾ ਪਰ ਹੋ ਹੋਰ ਦਾ ਹੋਰ ਜਾਂਦਾ, ਕਈ ਸੋਚਾਂ ਸੋਚਦਾ ਕਿਲੇ ਬਣਾਉਂਦਾ ਰਹਿੰਦਾ। ਹਿਤਵਤ ਰਹਿਓ ਠਗੌਰ ਨਾਨਕ ਫਾਂਸੀ ਗੱਲ ਪਰੀ। ਇਹ ਬੜੇ ਬੜੀਆਂ ਠੱਗੀਆਂ ਮਾਰਨ ਦੀ ਮਨਸੂਬੇ ਬਣਾਉਂਦਾ ਰਹਿੰਦਾ, ਚਿਤਵਦਾ ਰਹਿੰਦਾ, ਪਰ ਮਾਰੇ ਕਹਿੰਦੇ ਉਦੋਂ ਜਮਾਂ ਦੀ ਫਾਂਸੀ ਇਹਦੇ ਗਲ ਵਿਚ ਪੈ ਜਾਂਦੀ ਹੈ। ਯਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ। ਸੁਖ ਪ੍ਰਾਪਤ ਕਰਨ ਦੇ ਤਾਂ ਦਿਨ ਰਾਤ ਯਤਨ ਕੀਤੇ ਨੇ, ਪਰ ਦੁੱਖ ਤੋਂ ਬਚ ਸਕੀਏ, ਮੌਤ ਤੋਂ ਬਚ ਸਕੀਏ, ਇਹਦੇ ਵਾਸਤੇ ਸਿਮਰਨ ਨਹੀਂ ਕੀਤਾ, ਕੋਈ ਉਪਰਾਲਾ ਨਹੀਂ ਕੀਤਾ। ਕਹੋ ਨਾਨਕ ਸੁਣ ਰੇ ਮਨਾ ਹਰ ਭਾਵ ਹੈ ਸੋ ਹੋਏ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਹੇ ਮੇਰੇ ਮਨਾ ਸੁਣ, ਹੋਣਾ ਉਸੇ ਤਰ੍ਹਾਂ ਜਿਵੇਂ ਵਾਹਿਗੁਰੂ ਨੂੰ ਪਾਉਂਦਾ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਇਹ ਸਾਰਾ ਜਗਤ ਭਿਖਾਰੀ ਹੈ, ਮੰਗਦੇ ਰਹਿੰਦਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਏਡਾ ਵੱਡਾ ਦਾਤਾ ਰਾਮ ਵਾਹਿਗੁਰੂ ਹੈ। कहो नानक मन सिमर तेह पूरन हो वह काम। कहिंदे हन सतगुरु साहब जी तेह मेरे मन ओदा सिमरन कर तेरे सारे कार्ज पूरे होणगे। झूठ है मान कहां करे जग सुपने ज्यो जान। एवे झूठे गुमान क्यों करदा फिरना संसार नू सुपने वांगू समझ लै। इन मैं कछ तेरो नहीं नानक कहो बखान। गुरु साहब गुरु तेग बहादुर साहब कहिंदे इन्हां विचों तेरा कोई भी नहीं है सारे सुपने दी मूर्तां हन। ए बखियान कीता सच्चे पातशाह जी ने। गर्व करत है देह को बिन सह छिन मैं मीत। आ जिहड़ी देह दा गर्व हंकार करदा है ए छिन विच बिनस जांदी खत्म हो जांदी है। जे प्राणी हर जस कहो नानक ते जग जीत। पर जिस प्राणी ने इथे आके हरी दा जस सिमरन कीता है महाराज साहब कहिंदे ओ जगत तो जित के गया है। जे घट सिमरन राम को सो नर मुक्ता जान। जिस घट हिरदे दे अंदर हरी दा सिमरन है ओ मनुख मुक्ता मुक्त समझ संसार दे दुखां तों। तेह नर हर अंतर नहीं नानक साची मान। ओदे विच ते अकाल पुरख दे विच कोई फर्क नहीं। महाराज कहिंदे इस गल नूं सच्ची करके मन लै। एक भगत भगवान जे प्राणी कै नाहे मन। एक वैगुरु दी भगती भगवान दी जिस प्राणी दे मन दे विच नहीं है। जैसे सूकर सुवान नानक मानो तहे तन। ओ वेखन नूं मनुख लगदा पर ओनू सूर ते कुत्तियां वर्गा शरीर है उस मनुख दा। गुरु साहिब कहिंदे हन स्वामी को ग्रह ज्यो सदा सुवान तजत नहीं नित। इस तरह जिवें वफादार कुत्ता अपने स्वामी दा दरवाजा नहीं छड्डदा हर रोज कदी भी। नानक एह बिद हर भजो एक मन हो एक चित। पातशाह महाराज कहिंदे इस तरीके नाल भजन करो वाहिगुरु दा एक मन एक चित हो के ओहदा सिमरन करो वफादारी दे नाल। तीर्थ बरते अरदान कर मन मैं धरै गुमान। कई तीर्थ इशनान वरता दे करके मन विच हंकारी होया फिरदा है। ओ थोड़ा बहुता जिहड़ा फल मिलना सी नाम जिन्हां ते फल इन्हां दा हुंदा ही नहीं वैसे पर जिहड़ा थोड़ा बहुत है सी ओ नानक नेह फल जात तेह ज्यो कुंचर इशनान। महाराज साहिब जी कहिंदे ओ इस तरह व्यर्थ चला गया सारा कुछ कीती होई मेहनत। जिवें हाथी इशनान करके फिर उसे सुंड नाल मिट्टी पा लैंदा अपने शरीर ते। सिर कंपियो पग डगमगे नैन जोत ते हीन। इस तरह सिर बुढ़ेपे दे विच कंबदा है ते पैर कंबदे पैर पग डगमगे पैर कंबदे हन। अखां दी नजर घट जांदी है। कहो नानक एह बिद पही तउ नहर रस लीन। गुरु तेग बहादुर साहिब कहिंदे ए अवस्था बन गई है ते फिर भी अजे भी हरी दा रस लैण लई तैयार नहीं। अजे भी पुठे कम्मां वली ध्यान देंदा इहदा। निज कर देखियो जगत मैं को काहू को नाहे। कहिंदे ए चंगी तरह खोज के असी देखिया इस जगत विच कोई किसे दा संगी नहीं है। नानक तेर हर भगत है देह राखो मन माहे। इथे जे को कायम रहण वाली चीज है तो हरी दी भगती है। जग रचना सब झूठ है जान लेहो रे मीत। इस जगत दी जिहड़ी रचना है ओ सारी झूठी है हे मीत। इस गल नूं चंगी तरह जान लै। कह नानक थिर ना रहै ज्यों बालू की पीत। कहिंदे हन सतगुरु साहिब जी इह स्थिर रहण वाला नहीं है जगत। जिवें बालू रेत दी कंध स्थिर नहीं रहिंदी डिग पैंदी इस तरह दा है संसार। राम गयो रावण गयो जां को बहु परवार। इथे राम वर्गे अवतार ते रावण वर्गे बड़ी लम्मी उम्र वाले ए सारे इथों चले गए हन। जिन्हां दा परिवार भी बहुत वड्डा सी उह भी चले गए हन। कहो नानक थिर कछ नहीं सुपने ज्यो संसार। कहिंदे हन गुरु तेग बहादुर साहिब जी इथे कोई भी कायम नहीं रहिंदा स्थिर नहीं रहिंदा। ए संसार सुपने वर्गा है। चिंता तां की जीए जो अनहोनी होए। ਇਹ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹੀਦੀ ਨਾਲ ਸੰਬੰਧਿਤ ਕੁਝ ਸਲੋਕ ਕਹਿ ਰਹੇ ਹਨ। ਕਹਿੰਦੇ ਚਿੰਤਾ ਤਾਂ ਕਰਨੀ ਚਾਹੀਦੀ ਏ ਜੇ ਕੋਈ ਅਨਹੋਣੀ ਨਾ ਹੋਣ ਵਾਲੀ ਗੱਲ ਹੋਣੀ ਹੋਵੇ, ਭਾਵ ਜੋ ਵਾਹਿਗੁਰੂ ਨੇ ਕਰਨਾ ਹੈ ਉਹ ਉਹਦੀ ਮਰਜ਼ੀ ਹੈ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਇਹ ਸੰਸਾਰ ਦਾ ਮਾਰਗ ਹੈ। ਮਹਾਰਾਜ ਸਾਹਿਬ ਕਹਿੰਦੇ ਇੱਥੇ ਕੋਈ ਥਿਰ ਸਦਾ ਵਾਸਤੇ ਸਰੀਰਕ ਤੌਰ ਤੇ ਕਾਇਮ ਨਹੀਂ ਰਹਿੰਦਾ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਜੋ ਵੀ ਪੈਦਾ ਹੋਇਆ ਉਹ ਬਿਨਸ ਜਾਂਦਾ, ਅੱਜ ਤੇ ਕੱਲ ਦਾ ਸਿਰਫ ਫਰਕ ਪੈਂਦਾ ਹੈ, ਭਾਵ ਸਮੇਂ ਦਾ ਫਰਕ ਲੱਗ ਜਾਂਦਾ ਹੈ। ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ, ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਹਰੀ ਦੇ ਗੁਣ ਗਾਲੇ ਸਾਰੇ ਜੰਜਾਲ ਛੱਡ ਕੇ, ਦੋਹਰਾ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ। ਇਹ ਦੋਹਰਾ ਜਿਹੜਾ ਹੈ, ਕੁਝ ਵਿਦਵਾਨ ਮੰਨਦੇ ਹਨ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਭੇਜਿਆ ਸੀ ਚੜ੍ਹਦੀ ਕਲਾ ਵਿਚ ਉਨ੍ਹਾਂ ਨੂੰ ਕਰਨ ਵਾਸਤੇ। ਉਨ੍ਹਾਂ ਨੇ ਲਿਖਿਆ ਸੀ ਬਲ ਛੁੱਟ ਗਿਆ। ਵੈਸੇ ਗੁਰੂ ਸਾਹਿਬ ਕੋਲ ਸਦਾ ਬਲ ਸੀ, ਸਦਾ ਚੜ੍ਹਦੀ ਕਲਾ ਸੀ। ਉਹ ਤਾਂ ਇਕ ਸਿਰਫ ਠੀਕਰ ਫੋਰਨਾ ਚਾਹੁੰਦੇ ਸਨ ਔਰੰਗਜ਼ੇਬ ਦੇ ਸਿਰ ਦੇ ਉੱਤੇ, ਪਰ ਵੈਸੇ ਕਹਿ ਰਹੇ ਨੇ ਬਲ ਛੁੱਟ ਕੇ ਉਹ ਬੰਧਨ ਪਰੇ ਬੰਧਨ ਪੈ ਗਏ ਹਨ, ਹੁਣ ਕੋਈ ਉਪਾਏ ਨਹੀਂ ਹੁੰਦਾ। ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਆਪ ਜੀ ਦੀ ਓਟ ਏ ਸੱਚੇ ਪਾਤਸ਼ਾਹ, ਉਸ ਗਜ ਹਾਥੀ ਦੀ ਜਿਵੇਂ ਸਹਾਇਤਾ ਕੀਤੀ ਸੀ ਆਪ ਜੀ ਨੇ, ਉਵੇਂ ਸਹਾਇਤਾ ਕਰੋ। ਇਹ ਬਲ ਹੋਵਾ ਬੰਧਨ ਛੁੱਟੇ ਜਿਹੜਾ ਇਹ 54 ਨੰਬਰ ਦੋਹਰਾ ਹੈ, ਇਹ ਕਈ ਬੀੜਾਂ ਦੇ ਵਿਚ ਦਾਸ ਨੇ ਵੀ ਦਰਸ਼ਨ ਕੀਤੇ ਸਨ। ਇੱਥੇ ਕੋਟਕਪੂਰੇ ਵਿਚ ਬਾਬਾ ਦੀਪ ਸਿੰਘ ਹੋਰਾਂ ਦੀ ਦੀਪ ਜਿਹੜੀ ਬੀੜ ਹੈ ਉਹਦੇ ਵਿਚ ਮਹੱਲਾ 10ਵਾਂ ਲਿਖਿਆ ਹੋਇਆ ਹੈ, ਪਰ ਦੂਜੀਆਂ ਬੀੜਾਂ ਦੇ ਵਿਚ ਨਹੀਂ ਹੈ। ਇਹ ਹੁਣ ਗੁਰੂ ਜਾਣੇ ਔਰ ਪੰਥ ਜਾਣੇ ਵੀ ਸਚਾਈ ਕੀ ਹੈ ਇਹਦੇ ਵਿਚ, ਪਰ ਫਿਰ ਵੀ ਇਹ ਜਿਹੜੇ ਬਚਨ ਨੇ ਦਸਮ ਪਾਤਸ਼ਾਹ ਦੇ ਖਿਆਲ ਹਨ। ਉਹ ਫਿਰ ਮਹਾਰਾਜ ਸਾਹਿਬ ਨੂੰ ਕਹਿੰਦੇ ਮਹਾਰਾਜ ਤੁਸੀਂ ਤੇ ਆਪ ਸਾਰੇ ਸ਼ਕਤੀਸ਼ਾਲੀ ਹੋ, ਤੁਹਾਡੇ ਵਿਚ ਤੇ ਬੜਾ ਬਲ ਏ। ਕਹਿੰਦੇ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ, ਬਲ ਹੋਇਆ ਤੁਹਾਡੇ ਕੋਲ ਬਲ ਹੈ, ਤੁਸੀਂ ਸਾਰੇ ਉਪਾਅ ਕਰ ਸਕਦੇ ਹੋ ਮਹਾਰਾਜ। ਨਾਨਕ ਸਭ ਕਿਛ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਏ, ਮਹਾਰਾਜ ਸਾਰਾ ਕੁਝ ਤੁਹਾਡੇ ਹੱਥ ਦੇ ਵਿਚ, ਆਪ ਹੀ ਆਪਣੀ ਸਹਾਇਤਾ ਤੁਸੀਂ ਆਪ ਹੀ ਕਰ ਸਕਦੇ ਹੋ ਪਰਮਾਤਮਾ ਦੀ ਕਿਰਪਾ ਦੇ ਨਾਲ। ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਜਦੋਂ ਇਸ ਤਰ੍ਹਾਂ ਦੀ ਅਵਸਥਾ ਆ ਜਾਏ ਕੋਈ ਸੰਗੀ ਸਾਥੀ ਸਾਰੇ ਅਖੀਰ ਵੇਲੇ ਛੱਡ ਜਾਣ ਤੇ ਕੋਈ ਵੀ ਨਾਲ ਨਹੀਂ ਨਿਭਦਾ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਸ ਬਿਪਤਾ ਦੇ ਸਮੇਂ ਦੇ ਵਿਚ ਇਕ ਰਘੁਨਾਥ ਅਕਾਲ ਪੁਰਖ ਦੀ ਟੇਕ ਹੀ ਕੰਮ ਆਉਂਦੀ ਹੈ। ਇਹ ਸਾਰਾ ਕੁਝ ਨਾਸ਼ਮਾਨ ਦੱਸ ਕੇ ਹੁਣ ਮਹਾਰਾਜ ਆਪਣਾ ਪੱਖ ਦੱਸਦੇ ਅਗਲੇ ਦੋ ਸਲੋਕਾਂ 56 ਤੇ 57 ਨੰਬਰ ਦੇ ਵਿਚ। ਕਹਿੰਦੇ ਕੁਝ ਰਹਿੰਦਾ ਵੀ ਹੈ, ਇਥੇ ਪਿੱਛੇ ਤਾਂ ਕਿਹਾ ਵੀ ਸਾਰਾ ਕੁਝ ਨਾਸ਼ਮਾਨ ਹੈ, ਹੁਣ ਕਹਿੰਦੇ ਹਾਂ ਰਹਿੰਦਾ ਹੈ। ਕੀ ਰਹਿੰਦਾ ਹੈ? ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਇਕ ਤੇ ਨਾਮ ਸਦਾ ਕਾਇਮ ਰਹਿੰਦਾ ਹੈ, ਇਕ ਨਾਮ ਨੂੰ ਜਪਣ ਵਾਲਾ ਸਾਧੂ ਵੀ ਸਦਾ ਕਾਇਮ ਰਹਿੰਦਾ ਹੈ, ਤੇ ਇਕ ਗੁਰੂ ਰੂਪ ਦੇ ਵਿਚ ਗੋਬਿੰਦ ਸਦਾ ਕਾਇਮ ਰਹਿੰਦਾ ਹੈ। ਇਹ ਤਿੰਨੇ ਕਾਇਮ ਰਹਿੰਦੇ ਹਨ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਹਿੰਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ, ਪਰ ਇਸ ਜਗਤ ਦੇ ਵਿਚ ਕਿਨ ਕਿਸੇ ਵਿਰਲੇ ਨਹੀਂ ਐਸਾ ਨਾਮ ਜਪਿਆ, ਗੁਰੂ ਕੇ ਮੰਤਰ ਦਾ ਅਭਿਆਸ ਕੀਤਾ, ਗੁਰੂ ਦੇ ਮਾਰਗ ਤੇ ਚੱਲਿਆ, ਉਹ ਸਦਾ ਕਾਇਮ ਰਹਿੰਦਾ ਹੈ। ਰਾਮ ਨਾਮ ਉਰ ਮੈਂ ਗਹਿਓ ਜਾਂ ਕਹਿ ਸਮ ਨਹੀਂ ਕੋਏ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਿਆ ਵੀ ਸਭ ਤੋਂ ਵੱਡਾ ਕੌਣ ਏ? ਕਹਿੰਦੇ ਜਿਹਦੇ ਮਨ ਦੇ ਵਿਚ ਜਿਹਨੇ ਆਪਣੇ ਮਨ ਵਿਚ ਰਾਮ ਨਾਮ ਨੂੰ ਵਾਹਿਗੁਰੂ ਦੇ ਨਾਮ ਨੂੰ ਗਹਿਓ ਫੜਿਆ ਹੋਇਆ ਭਾਵ ਸਿਮਰਨ ਕਰਦਾ, ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਸੰਕਟ ਮਿਟ ਜਾਂਦੇ ਹਨ, ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ, ਔਰ ਅਕਾਲ ਪੁਰਖ ਆਪ ਜੀ ਦੇ ਦਰਸ਼ਨ ਹੁੰਦੇ ਹਨ। ਇਥੋਂ ਤੱਕ 57 ਸਲੋਕ ਹਨ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ 5, ਇਹ ਅੱਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਮਾਲਾ ਤੋਂ ਪਹਿਲਾਂ ਮੁੰਦਾਵਣੀ ਮੁੰਦਾਵਣੀ ਮੈਨੇ ਮੋਹਰ ਲਾਉਣੀ, ਜਿਵੇਂ ਪੁਰਾਣੇ ਸਮੇਂ ਵਿਚ ਰਾਜਿਆਂ ਦਾ ਭੋਜਨ ਤਿਆਰ ਹੁੰਦਾ ਸੀ ਤਾਂ ਉਨ੍ਹਾਂ ਦਾ ਭੋਜਨ ਤਿਆਰ ਹੋਣ ਤੋਂ ਬਾਅਦ ਉਹਨੂੰ ਟੈਸਟ ਕਰਕੇ ਵੀ ਭੋਜਨ ਦੇ ਵਿਚ ਕੋਈ ਮਿਲਾਵਟ ਨਹੀਂ, ਇਕ ਬੰਦੇ ਦੀ ਡਿਊਟੀ ਹੁੰਦੀ ਸੀ ਟੈਸਟ ਕਰਨ ਦੀ, ਉਹਦੀ ਜਿੰਮੇਵਾਰੀ ਹੁੰਦੀ ਸੀ, ਉਹ ਉੱਤੇ ਮੋਹਰ ਲਾ ਦਿੰਦਾ ਸੀ ਵੀ ਭੋਜਨ ਸ਼ੁੱਧ ਹੈ। ਇਹਦਾ ਭਾਵ ਹੈ ਵੀ ਇਹ ਭੋਜਨ ਜਿਹੜਾ ਸ਼ੁੱਧ ਹੈ, ਸ਼ੁੱਧ ਭੋਜਨ ਹੈ। ਤਾਂ ਉਹ ਮੁੰਦਾਵਣੀ, ਮੁੰਦਾਵਣੀ ਮਤਲਬ, ਮੁੰਦਾਵਣੀ ਦਾ ਮਤਲਬ ਬੁਝਾਰਤ ਵੀ ਹੈ। ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਭਾਵ ਇਹ ਸਾਰੀ ਬਾਣੀ ਇਕ ਬੁਝਾਰਤ ਵਾਂਗ ਹੈ। ਪੰਜਵੇਂ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ, ਥਾਲ ਵਿਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਇਸ ਥਾਲ ਦੇ ਵਿਚ, ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਦੇ ਵਿਚ, ਜੀਵਨ ਰੂਪੀ ਥਾਲ ਦੇ ਵਿਚ ਤਿੰਨ ਵਸਤੂਆਂ ਪਈਆਂ ਹੋਈਆਂ ਹਨ। ਉਹਦੇ ਵਿਚ ਸਤ ਉੱਚੇ ਆਚਰਣ ਦੀ ਗੱਲ ਕੀਤੀ ਹੋਈ ਹੈ, ਸੰਤੋਖ ਜੀਵਨ ਨੂੰ ਸੰਤੋਖੀ ਬਣਾਉਣ ਦੀ ਗੱਲ ਕੀਤੀ ਗਈ ਹੈ, ਔਰ ਵਿਚਾਰੋ ਵਿਚਾਰ ਨੂੰ ਗੁਰੂ ਸ਼ਬਦ ਵਿਚ ਜੋੜਨ ਦੀ ਗੱਲ ਕੀਤੀ ਹੋਈ ਹੈ। ਇਕ ਹੋਰ ਚੀਜ਼ ਜਿਹੜੀ ਇਨ੍ਹਾਂ ਤਿੰਨਾਂ ਦਾ ਆਧਾਰ ਹੈ ਉਹ ਕਿਹੜੀ ਹੈ, ਜਿਹੜਾ ਜਿਹੜਾ ਜਿਹੜੀ ਚੀਜ਼ ਇਨ੍ਹਾਂ ਤਿੰਨਾਂ ਦੀ ਜੜ ਹੈ ਉਹ ਕਿਹੜੀ ਹੈ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਇਹਦੇ ਵਿਚ ਅੰਮ੍ਰਿਤ ਨਾਮ ਠਾਕੁਰ ਕਾ ਪਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ, ਜਿਸ ਕਾ ਸਬਸ, ਸਬਸ ਮੈਨੇ ਆ ਜਿਹੜੇ ਉਪਰ ਵਾਲੇ ਤਿੰਨ ਨੇ ਸਤ ਸੰਤੋਖ ਤੇ ਵਿਚਾਰ, ਇਨ੍ਹਾਂ ਦੇ ਆਧਾਰ ਦੇ ਵਿਚ, ਇਨ੍ਹਾਂ ਦੀ ਜੜ ਦੇ ਵਿਚ ਨਾਮ ਹੈ। ਨਾਮ ਵਿਚੋਂ ਇਹ ਤਿੰਨ ਨਿਕਲਣ ਤੇ ਤਾਂ ਪ੍ਰਵਾਨ ਨੇ, ਕੱਲੇ ਤਿੰਨ ਪ੍ਰਵਾਨ ਨਹੀਂ ਹਨ। ਜੇ ਕੋ ਖਾਵੈ ਜੇ ਕੋ ਭੁੰਚੈ, ਜੇ ਇਸ ਬਾਣੀ ਨੂੰ ਕੋਈ ਖਾਂਦਾ ਹੈ ਭਾਵ ਜਪਦਾ ਹੈ ਵਿਚਾਰਦਾ ਹੈ, ਜੇ ਕੋ ਭੁੰਚੈ ਤੇ ਜੇ ਇਸ ਬਾਣੀ ਨੂੰ ਕੋਈ ਹਜਮ ਕਰਦਾ, ਜੀਵਨ ਵਿਚ ਧਾਰਨ ਕਰ ਲੈਂਦਾ, ਪ੍ਰੇਮ ਕਰਦਾ, ਤਿਸ ਕਾ ਹੋਏ ਉਧਾਰੂ, ਉਹਦਾ ਇਸ ਸੰਸਾਰ ਤੋਂ ਉਧਾਰ ਹੋ ਜਾਂਦਾ। ਇਹ ਵਸਤ ਤਜੀ ਨਹਿ ਜਾਈ, ਇਹ ਬਾਣੀ ਐਸੀ ਵਸਤੂ ਹੈ ਜਿਹੜਾ ਇਹਦੇ ਨਾਲ ਪ੍ਰੇਮ ਪਾ ਲੈ ਉਹ ਫਿਰ ਇਹਨੂੰ ਛੱਡ ਨਹੀਂ ਸਕਦਾ। ਨਿਤ ਨਿਤ ਰੱਖ ਉਰ ਧਾਰੂ, ਉਹਦੀ ਇੱਛਾ ਇਹ ਹੁੰਦੀ ਹਰ ਰੋਜ਼ ਇਸ ਬਾਣੀ ਨੂੰ ਅੰਦਰ ਧਾਰਨ ਕਰਕੇ ਰੱਖਾਂ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਇਹ ਤਮ ਰੂਪ ਜੋ ਹਨੇਰਾ ਰੂਪ, ਅਗਿਆਨ ਰੂਪ ਸੰਸਾਰ, ਹਨੇਰਾ ਪਦਾਰਥਵਾਦ ਹੈ, ਇਹ ਚਰਨਾਂ ਨਾਲ ਲੱਗ ਕੇ ਤਰ ਜਾਂਦੇ ਹਨ ਗੁਰੂ ਕੇ ਸਿੱਖ, ਤੇ ਉਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲਦੀ ਸਭ ਪਾਸੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਦਾ ਪਸਾਰਾ, ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਜਾਂਦੀ ਉਨ੍ਹਾਂ ਦੇ। ਸਲੋਕ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਸਲੋਕ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ। ਕਈ ਕਹਿੰਦੇ ਇੱਥੇ ਮੁਦਾਵਣੀ ਪਾ ਦਿੱਤੀ ਹੈ, ਤੇ ਮੁਦਾਵਣੀ ਤੋਂ ਬਾਅਦ ਹੁਣ ਜਿਹੜੀ ਚੀਜ਼ ਹੋਏਗੀ ਉਹ ਮਿਲਾਵਟ ਹੋਵੇਗੀ, ਵੀ ਮੁਦਾਵਣੀ ਤੱਕ ਹੀ ਹੈ ਬਾਣੀ, ਵੀ ਭਾਵ ਰਾਗ ਵਾਲਾ ਬਾਣੀ ਨਹੀਂ। ਉਹ ਭਾਈ ਗੁਰਮੁਖੋ ਫਿਰ ਆਹ ਵੀ ਸਲੋਕ ਕੱਢੋਗੇ ਨਾ ਵਿੱਚੋਂ, ਇਹ ਸਲੋਕ ਤਾਂ ਮੁਦਾਵਣੀ ਤੋਂ ਬਾਅਦ ਆ ਗਿਆ, ਫਿਰ ਇਹਦਾ ਕੀ ਕਰੋਗੇ? ਉਹ ਅੱਗੇ ਵਿਚਾਰ ਕਰਾਂਗੇ ਰਾਗਮਾਲਾ ਬਾਰੇ, ਕੱਲ ਨੂੰ ਸਾਰੀ ਵਿਚਾਰ ਗੁਰੂ ਸਾਹਿਬ ਕਿਰਪਾ ਕਰਨਗੇ। ਇਹ ਸਲੋਕ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਸਲੋਕ ਹੈ, ਸ਼ੁਕਰਾਨੇ ਵਜੋਂ ਕਿਹਾ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਇਨ੍ਹਾਂ ਕੰਮ ਕਰਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਕੇ ਰਾਮਸਰ ਸਾਹਿਬ ਵਿਖੇ ਫਿਰ ਮਹਾਰਾਜ ਨੇ ਸ਼ੁਕਰਾਨੇ ਦਾ ਸ਼ਬਦ ਉਚਾਰਿਆ ਕਿ ਮਹਾਰਾਜ ਤੇਰਾ ਕੀਤਾ ਹੋਇਆ ਮੈਂ ਦੇਣ ਨਹੀਂ ਤੇਰਾ ਦੇ ਸਕਦਾ। ਜਾਂ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਵਿਚ ਬੀੜ ਸਾਹਿਬ ਦਮਦਮੀ ਬੀੜ ਬਣਾਈ ਹੈ, ਉਦੋਂ ਵੀ ਉਨ੍ਹਾਂ ਨੇ ਸ਼ਬਦ ਪਿੱਛੇ ਲਿਖਿਆ, ਉਨ੍ਹਾਂ ਵੀ ਇਹ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਦੇ ਵਿਚ ਜ਼ਰੂਰ ਹੈ ਕਿ ਤੇਰਾ ਕੀਤਾ ਅਸੀਂ ਸਮਝਿਆ ਨੇ, ਮੈਨੂੰ ਯੋਗ ਬਣਾਇਆ ਤੂੰ, ਇਸ ਕੰਮ ਦੇ ਯੋਗ ਬਣਾਇਆ ਹੈ, ਮੈਂ ਇਹਦੇ ਯੋਗ ਨਹੀਂ ਸਾਂ ਮਹਾਰਾਜ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਮੈਂ ਬਿਲਕੁਲ ਨਿਰਗੁਣ ਆਰਾ, ਮੇਰੇ ਵਿਚ ਕੋਈ ਗੁਣ ਨਾ ਵਿਦਿਆ ਨਾ ਜਪ ਤਪ ਨਾ ਕੁਝ, ਅਵਗੁਣਾਂ ਦਾ ਭਰਿਆ ਹੋਇਆ ਸੀ, ਕੋਈ ਵੀ ਗੁਣ ਨਹੀਂ ਸੀ। ਤੈਨੂੰ ਤਰਸ ਪਿਆ ਤੇ ਤੂੰ ਤਰਸ ਲੈ ਕਰਕੇ ਇਹ ਸੇਵਾ ਕਰਾਈ ਹੈ, ਬਾਣੀ ਦਾ ਜਿਹੜਾ ਸੰਪਾਦਨ ਕੀਤਾ ਹੈ। ਤਰਸ ਪਿਆ ਮਹਿਰਾਮਤ ਹੋਈ, ਜਦੋਂ ਤੁਹਾਡਾ ਤਰਸ ਹੋਇਆ ਤੇ ਤੁਸੀਂ ਮਹਿਰਾਮਤ ਮਿਹਰ ਕਰ ਦਿੱਤੀ, ਸਤਿਗੁਰ ਸੱਜਣ ਮਿਲਿਆ ਤਾਂ ਸਤਿਗੁਰ ਸੱਜਣ ਸ਼ਬਦ ਰੂਪ ਆਪ ਜੀ ਮਿਲੇ ਗੁਰੂ ਨਾਨਕ ਸਾਹਿਬ ਕਲਗੀਧਰ ਪਾਤਸ਼ਾਹ ਸਰੂਪ ਜੋਤ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਹਨ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਮੇਰੀ ਹੁਣ ਇੱਕੋ ਹੀ ਬੇਨਤੀ ਹੈ, ਦਾਸ ਦੀ ਨਾਨਕ ਦੀ ਕਿਰਪਾ ਕਰੋ, ਆਪ ਜੀ ਦਾ ਨਾਮ ਮਿਲ ਜਾਏ, ਇਹ ਭੀਖ ਪਾ ਦਿਓ ਤਾਂ ਜੀਵਨ ਸਫਲ ਹੋਣਾ ਮੇਰਾ, ਤੇ ਮੇਰਾ ਸਰੀਰ ਤੇ ਮਨ ਥੀਵੈ ਹਰਿਆ, ਹਰਾ ਭਰਾ ਹੋ ਜਾਏਗਾ, ਖਿੜ ਜਾਏਗਾ। ਇਥੋਂ ਤੱਕ ਇਹ ਮਹੱਲੇ ਪੰਜਵੇਂ ਦੀ ਬਾਣੀ ਹੈ। ਅੱਗੇ ਰਾਗ ਮਾਲਾ ਦੀ ਕੱਲ ਨੂੰ ਵਿਚਾਰ ਕੀਤੀ ਜਾਵੇਗੀ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।